ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਆਸਟ੍ਰੇਲੀਆ ਨੇ ਭਾਰਤ ਤੋਂ ਵਿਦਿਆਰਥੀ ਵੀਜ਼ਾ ਬੇਨੇਕਾਰਾਂ ਲਈ ਜਾਂਚ ਨੂੰ ਹੋਰ ਵੀ ਵਧਾ ਦਿੱਤਾ। ਹੁਣ ਭਾਰਤ ਨੂੰ ਨੇਪਾਲ, ਬੰਗਲਾਦੇਸ਼ ਅਤੇ ਭੂਟਾਨ ਦੇ ਨਾਲ ਸਭ ਤੋਂ ਵੱਧ ਜੋਖਮ ਸ਼੍ਰੇਣੀ ਵਿੱਚ ਪਾ ਦਿੱਤਾ ਗਿਆ। ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਪ੍ਰਤੀ ਸਖ਼ਤ ਰਵੱਈਆ ਅਪਣਾਉਂਦੇ ਹੋਏ ਇਹ ਦਲੀਲ ਦਿੱਤੀ ਹੈ ਕਿ ਭਾਰਤ ਸਮੇਤ ਤਿੰਨ ਹੋਰ ਸਾਊਥ ਏਸ਼ੀਅਨ ਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀ ਵੀਜ਼ਾ ਐਪਲੀਕੇਸ਼ਨਸ ਵਿੱਚ ਜਾਲੀ ਦਸਤਾਵੇਜ਼ ਦੇ ਮਾਮਲੇ ਸਾਹਮਣੇ ਆਏ ਸੀ, ਜਿਸ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ। ਕੀ ਹੈ ਪੂਰਾ ਮਾਮਲਾ ਅਤੇ ਇਸਦਾ ਆਸਟ੍ਰੇਲੀਆ ਪੜ੍ਹਨ ਦੇ ਚਾਹਵਾਨ ਭਾਰਤੀਆਂ ਉੱਤੇ ਕੀ ਅਸਰ ਪੈ ਸਕਦਾ, ਦੱਸਣ ਲਈ ਹਾਜ਼ਰ ਹਾਂ SBS ਪੰਜਾਬੀ ਤੋਂ ਮੈਂ ਸ਼ਾਇਨਾ ਕਾਲਰਾ। ਆਸਟ੍ਰੇਲੀਆ ਨੇ ਇੱਕ ਵਾਰ ਫਿਰ ਤੋਂ ਆਪਣੇ ਵਿਦਿਆਰਥੀ ਵੀਜ਼ਾ ਨਿਯਮਾਂ ਨੂੰ ਸਖ਼ਤ ਕਰ ਦਿੱਤਾ। 8 ਜਨਵਰੀ 2026 ਤੋਂ ਲਾਗੂ ਹੋਣ ਵਾਲੇ ਇਸ ਬਦਲਾਅ ਮੁਤਾਬਕ ਹੁਣ ਭਾਰਤ ਸਮੇਤ ਚਾਰ ਹੋਰ ਸਾਊਥ ਏਸ਼ੀਅਨ ਦੇਸ਼ਾਂ ਨੂੰ ਵਿਦਿਆਰਥੀ ਵੀਜ਼ਾ ਢਾਂਚੇ ਦੇ ਤਹਿਤ ਸਬੂਤ ਪੱਧਰ 2 ਤੋਂ ਸਬੂਤ ਪੱਧਰ 3 ਵਿੱਚ ਤਬਦੀਲ ਕਰ ਦਿੱਤਾ ਗਿਆ, ਜਿਸ ਦਾ ਮਤਲਬ ਹੈ ਕਿ ਹੁਣ ਭਾਰਤ ਤੋਂ ਵਿਦਿਆਰਥੀ ਵੀਜ਼ਾ ਲਗਾਉਣ ਵਾਲੇ ਬੇਨੇਕਾਰਾਂ ਲਈ ਜਾਂਚ ਨੂੰ ਹੋਰ ਵੀ ਸਖ਼ਤ ਕਰ ਦਿੱਤਾ ਜਾਵੇਗਾ। ਨਿਯਮਾਂ ਮੁਤਾਬਕ ਆਸਟ੍ਰੇਲੀਅਨ ਸਟੂਡੈਂਟ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਹੁਣ ਅਰਜ਼ੀ ਪ੍ਰਕਿਰਿਆ ਦੌਰਾਨ ਵਿੱਤੀ ਅਤੇ ਅਕੈਡਮਿਕ ਪ੍ਰਮਾਣ ਪੱਤਰ ਉੱਤੇ ਵਧੇਰੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੋਵੇਗੀ। ਉਨ੍ਹਾਂ ਦੇ ਐਪਲੀਕੇਸ਼ਨ ਦੀ ਸਕਰੀਨਿੰਗ ਉੱਤੇ ਵੀ ਹੋਰ ਜ਼ਿਆਦਾ ਧਿਆਨ ਦਿੱਤਾ ਜਾਵੇਗਾ। ਇਸ ਬਾਰੇ ਵਿਸਥਾਰ ਵਿੱਚ ਸਮਝਾਉਂਦੇ ਹੋਏ ਵੀਜ਼ਾ ਮਾਹਰ ਸਟੂਡੈਂਟ ਗਲੋਬਲ ਤੋਂ ਕੁਨਾਲ ਤਨੇਜਾ ਨੇ SBS ਪੰਜਾਬੀ ਨੂੰ ਦੱਸਿਆ,
ਜਿਹੜੇ ਨਵੇਂ ਚੇਂਜਸ ਆਏ ਨੇ ਉਹ ਚੇਂਜਸ ਕੀ ਨੇ ਕਿ ਅਸੈਸਮੈਂਟ ਲੈਵਲਸ ਚੇਂਜ ਹੋਏ ਨੇ ਕਈ ਕੰਟਰੀਜ਼ ਦੇ। ਅਸੈਸਮੈਂਟ ਲੈਵਲਸ ਦਾ ਮਤਲਬ ਕੀ ਹੋ ਗਿਆ, ਹੁਣ ਅਸੈਸਮੈਂਟ ਲੈਵਲ ਹੋ ਗਏ 3 ਕੰਟਰੀਜ਼ ਦੇ। ਫੋਰ ਐਗਜ਼ਾਮਪਲ ਇੰਡੀਆ, ਬੰਗਲਾਦੇਸ਼, ਨੇਪਾਲ, ਭੂਟਾਨ, ਇਹਨਾਂ ਦੇ ਲੈਵਲਸ ਚੇਂਜ ਹੋ ਗਏ ਨੇ। ਪਹਿਲਾਂ ਕੀ ਹੁੰਦਾ ਸੀ, ਲੈਵਲ 2 ਚ ਹੈਗੀ ਸੀ। ਲੈਵਲ 2 ਦਾ ਮਤਲਬ ਸੀ ਜੇ ਕਾਲਜ ਜਾਂ ਯੂਨੀਵਰਸਿਟੀ ਜਿੱਥੇ ਬੱਚਾ ਪੜ੍ਹਨ ਜਾ ਰਿਹਾ ਹੈ ਉਹ ਲੈਵਲ 2 ਚ ਹੈ ਤੇ ਤੁਹਾਡੀ ਕੰਟਰੀ ਲੈਵਲ 2 ਚ ਹੈ ਤੇ ਤੁਹਾਨੂੰ ਘੱਟ ਡਾਕੂਮੈਂਟ ਦੇਣੇ ਹੁੰਦੇ ਸੀ, ਵੀ ਫਾਈਨੈਂਸ਼ੀਅਲ ਡਾਕੂਮੈਂਟਸ ਨਹੀਂ ਦੇਣੇ ਹੁੰਦੇ ਸੀ ਤੇ ਇੰਗਲਿਸ਼ ਐਵੀਡੈਂਸ ਦੇਣ ਤੋਂ ਬਚ ਜਾਂਦੇ ਸੀ। ਮਤਲਬ ਯਾਨੀ ਕਿ ਬਗੈਰ ਇੰਗਲਿਸ਼ ਐਵੀਡੈਂਸ ਦਿੱਤੇ ਤੁਹਾਡਾ ਐਡਮਿਸ਼ਨ ਹੋ ਜਾਂਦਾ ਸੀ ਤੇ ਵੀਜ਼ਾ ਪ੍ਰੋਸੈਸਿੰਗ ਹੋ ਜਾਂਦੀ ਸੀ। ਹੁਣ ਹੋ ਗਿਆ ਲੈਵਲ 3। ਲੈਵਲ 3 ਦਾ ਮਤਲਬ ਹੈ ਕਿ ਮੋਰ ਸਕਰੂਟਨਾਈਜ਼ ਹੋਏਗਾ ਹੁਣ, ਬਈ ਕਿ ਚੰਗੀ ਤਰ੍ਹਾਂ ਫਾਈਨੈਂਸ਼ੀਅਲ ਚੈੱਕ ਕੀਤੇ ਜਾਣਗੇ ਤੇ ਚੰਗੀ ਤਰ੍ਹਾਂ ਇੰਗਲਿਸ਼ ਦਾ ਐਵੀਡੈਂਸ ਚੈੱਕ ਕੀਤਾ ਜਾਏਗਾ। ਪਹਿਲਾਂ ਕੀ ਹੁੰਦਾ ਸੀ, ਲੋਕਾਂ ਨੇ ਵੀਜ਼ਾ ਫਾਈਲ ਤੇ ਲਾਈਕ ਮੋਸਟ ਆਫ ਦੀ ਏਜੰਟਸ ਵਰ ਪ੍ਰਮੋਟਿੰਗ ਵਿਦਆਊਟ ਫੰਡ, ਵਿਦਆਊਟ ਇੰਗਲਿਸ਼, ਯੂ ਕੈਨ ਅਪਲਾਈ ਫੋਰ ਯੋਰ ਵੀਜ਼ਾ। ਬਟ ਦੈਟਸ ਨੋਟ ਟਰੂ। So they were supposed to provide those funds. ਹੁਣ ਕੀ ਹੋ ਗਿਆ, ਹੁਣ ਉਹ ਪੁੱਛਣਗੇ ਤੁਹਾਨੂੰ ਫੰਡਸ ਦੇਣੇ ਨੇ, ਇੰਗਲਿਸ਼ ਐਵੀਡੈਂਸ ਵੀ ਦੇਣਾ ਹੈ।
ਤੁਹਾਨੂੰ ਦੱਸ ਦਈਏ ਕਿ ਆਸਟ੍ਰੇਲੀਆ ਦੇ ਸਟੂਡੈਂਟ ਵੀਜ਼ਾ ਕਾਨੂੰਨ ਮੁਤਾਬਕ ਇਸ ਸਖਤੀ ਦਾ ਮਤਲਬ ਭਾਰਤ ਤੋਂ ਆਸਟ੍ਰੇਲੀਆ ਦਾ ਵਿਦਿਆਰਥੀ ਵੀਜ਼ਾ ਲਗਾਉਣ ਵਾਲਿਆਂ ਲਈ ਵਾਧੂ ਦਸਤਾਵੇਜ਼ਾਂ ਦੀ ਮੰਗ, ਬੈਂਕ ਸਟੇਟਮੈਂਟਸ ਦੀ ਹੱਥੀ ਜਾਂਚ, ਵਾਧੂ ਅੰਗਰੇਜ਼ੀ ਭਾਸ਼ਾ ਦੇ ਸਬੂਤ ਅਤੇ ਪਿਛੋਕੜ ਦੀ ਜਾਂਚ ਜਿਸ ਵਿੱਚ ਸੰਸਥਾਵਾਂ ਅਤੇ ਰੈਫਰੈਂਸਿਸ ਨੂੰ ਕਾਲ ਕਰਕੇ ਪੁੱਛਤਾਛ ਕਰਨਾ ਵੀ ਸ਼ਾਮਲ ਹੋ ਸਕਦਾ। ਇਸ ਦੇ ਚਲਦੇ ਵੀਜ਼ਾ ਪ੍ਰੋਸੈਸਿੰਗ ਦਾ ਸਮਾਂ ਵੀ ਵਧਣ ਦੀ ਉਮੀਦ ਦੱਸੀ ਜਾ ਰਹੀ ਹੈ। ਪਰ ਮਾਹਰਾਂ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਦਾ ਇਹ ਕਦਮ ਭਾਰਤੀ ਵਿਦਿਆਰਥੀਆਂ ਪ੍ਰਤੀ ਆਸਟ੍ਰੇਲੀਆ ਦੇ ਨਜ਼ਰੀਏ ਵਿੱਚ ਤਬਦੀਲੀ ਨੂੰ ਨਹੀਂ ਸਗੋਂ ਆਸਟ੍ਰੇਲੀਆ ਦੀ ਅੰਤਰਰਾਸ਼ਟਰੀ ਵਿਦਿਆਰਥੀ ਪ੍ਰਣਾਲੀ ਉੱਤੇ ਬਦਲਾਅ ਨੂੰ ਦਰਸਾਉਂਦਾ।
ਆਸਟ੍ਰੇਲੀਆ ਆਪਣੀ ਜਿਹੜੀ ਰੈਪੂਟੇਸ਼ਨ ਉਹ ਬਣਾ ਰਿਹਾ ਵੀ ਕਿ ਅਸੀਂ ਕੁਆਲਿਟੀ ਐਜੂਕੇਸ਼ਨ ਦੇਣ ਵਾਲੇ ਹਾਂ, ਅਸੀਂ ਵੋਲਿਊਮ ਤੇ ਕੁਆਂਟਿਟੀ ਤੇ ਫੋਕਸ ਨਹੀਂ ਕਰਾਂਗੇ। ਵੈਸੇ ਤਾਂ ਹਰ 6 ਮਹੀਨੇ ਰਿਵਾਈਜ਼ ਹੁੰਦਾ, ਬਟ ਇੰਡੀਆ ਦੀ ਲੈਵਲ ਦੀ ਹਿਸਟਰੀ ਰਹੀ ਹੈ ਉਹ 6 ਮਹੀਨੇ ਤੋਂ ਜ਼ਿਆਦਾ ਟਿਕੇ ਹੀ ਨਹੀਂ ਹੈ ਲੈਵਲ 2 ਤੇ।
ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਲਗਭਗ 6,50,000 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਵਾਲੇ ਦੇਸ਼ ਆਸਟ੍ਰੇਲੀਆ ਵਿੱਚ 1,40,000 ਵਿਦਿਆਰਥੀ ਇਕੱਲੇ ਭਾਰਤ ਤੋਂ ਆਉਂਦੇ ਨੇ ਅਤੇ ਭਾਰਤ ਚਾਈਨਾ ਤੋਂ ਬਾਅਦ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਵਿਦਿਆਰਥੀ ਪ੍ਰਦਾਨ ਕਰਨ ਵਾਲਾ ਦੇਸ਼ ਹੈ। ਆਸਟ੍ਰੇਲੀਆ ਦੀ ਅਰਥ ਵਿਵਸਥਾ ਲਈ ਅੰਤਰਰਾਸ਼ਟਰੀ ਵਿਦਿਆਰਥੀ ਇੱਕ ਬਹੁਤ ਹੀ ਅਹਿਮ ਹਿੱਸਾ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲੱਗ ਜਾਂਦਾ ਹੈ ਕਿ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ 2024 ਦੇ ਅੰਕੜਿਆਂ ਮੁਤਾਬਕ ਇਹ ਲੱਖਾਂ ਵਿਦਿਆਰਥੀ ਹਰ ਸਾਲ ਆਸਟ੍ਰੇਲੀਆ ਦੀ ਅਰਥ ਵਿਵਸਥਾ ਵਿੱਚ ਲਗਭਗ $30 billion ਦਾ ਭੁਗਤਾਨ ਕਰਦੇ ਨੇ। ਸਟੂਡੈਂਟ ਵੀਜ਼ਾ ਵਿੱਚ ਲੱਗਣ ਵਾਲੀਆਂ ਇਹ ਨਵੀਆਂ ਤਬਦੀਲੀਆਂ ਸਿਰਫ ਨਵੇਂ ਆਉਣ ਵਾਲੇ ਵਿਦਿਆਰਥੀਆਂ ਹੀ ਨਹੀਂ ਸਗੋਂ ਆਸਟ੍ਰੇਲੀਆ ਵਿੱਚ ਇੱਕ ਤੋਂ ਦੂਜੇ ਸਟੂਡੈਂਟ ਵੀਜ਼ਾ ਉੱਤੇ ਜਾਣ ਵਾਲੇ ਵਿਦਿਆਰਥੀਆਂ ਉੱਤੇ ਵੀ ਲਾਗੂ ਹੋਵੇਗਾ।
ਇਹ ਰੂਲਸ ਆਨਸ਼ੋਰ ਆਫਸ਼ੋਰ ਦੋਨਾਂ ਲਈ ਸੇਮ ਨੇ, ਕੋਈ ਡਿਫਰੈਂਸ ਨਹੀਂ ਆਏਗਾ। ਇੱਕ ਆਨਸ਼ੋਰ ਵਾਲਿਆਂ ਲਈ ਆ ਹੈ ਕਿ ਜਿਨ੍ਹਾਂ ਨੇ ਆਪਣੇ ਫਾਈਲ ਆਲਰੇਡੀ ਪਾਈ ਹੋਈ ਹੈ ਵੀਜ਼ਾ ਐਕਸਟੈਂਸ਼ਨ ਲਈ, ਦੇ ਮਸਟ ਪ੍ਰੋਵਾਈਡ ਦੇਅਰ ਐਵੀਡੈਂਸ ਨਾਓ। ਪਹਿਲਾਂ ਕੀ ਸੀ, ਉਹਨਾਂ ਨੇ ਵੀਜ਼ਾ ਲੋਜ ਕਰਤੇ ਬਗੈਰ ਇੰਗਲਿਸ਼ ਐਵੀਡੈਂਸ ਜਾਂ ਬਗੈਰ ਫਾਈਨੈਂਸਿਸ ਦੇ, ਕਿਉਂਕਿ ਇਟ ਵਾਜ਼ ਮਿਸਕਨਸੈਪਸ਼ਨ ਬਈ ਕਿ ਜੇ ਤੁਸੀਂ ਔਨਸ਼ੋਰ ਹੋ ਤੁਹਾਨੂੰ ਫੰਡਸ ਨਹੀਂ ਚਾਹੀਦੇ, ਬਟ ਹੁਣ ਉਹਨਾਂ ਨੂੰ ਫੰਡਸ ਪ੍ਰੋਵਾਈਡ ਕਰ ਦੇਣੇ ਚਾਹੀਦੇ ਨੇ। ਸੋ ਇਟਸ ਸੇਮ ਫੋਰ ਬੋਥ।
ਸਟੂਡੈਂਟ ਕੈਪ ਤੋਂ ਲੈ ਕੇ ਸਭ ਤੋਂ ਵੱਧ ਸਟੂਡੈਂਟ ਵੀਜ਼ਾ ਫੀ ਤੱਕ, ਭਾਵੇਂ ਆਸਟ੍ਰੇਲੀਆ ਆਪਣੇ ਸਟੂਡੈਂਟ ਵੀਜ਼ਾ ਸਿਸਟਮ ਵਿੱਚ ਲਗਾਤਾਰ ਬਦਲਾਅ ਲਿਆ ਰਿਹਾ, ਪਰ ਇਸ ਨਵੀਨਤਮ ਬਦਲਾਅ ਪਿੱਛੇ ਜਾਲੀ ਦਸਤਾਵੇਜ਼ ਜਮ੍ਹਾਂ ਕਰਵਾਉਣ ਦੇ ਮਾਮਲਿਆਂ ਨੂੰ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ।
ਇੰਡੀਆ ਤੋਂ ਫਰੋਡੁਲੈਂਟ ਡਾਕੂਮੈਂਟ ਫੜੇ ਗਏ ਨੇ, ਫਰਜੀ ਡਿਗਰੀਆਂ ਫੜੀ ਗਈ ਨੇ, ਇਸ ਕਰਕੇ ਵੀ ਸਟ੍ਰਿਕਟ ਹੋ ਗਿਆ ਤੇ
ਜੀ
ਇਸ ਕਰਕੇ ਸਕਰੂਟਨਿਟੀ ਵੱਧ ਜਾਏਗੀ। ਐਂਡ ਯਾ, ਫਰਜੀ ਡਾਕੂਮੈਂਟ ਜਿਹੜੇ ਪਾਏ ਗਏ ਨੇ ਉਹ ਮੇਨ ਰੀਜ਼ਨ ਹੋ ਸਕਦਾ ਹੈ ਕਿ ਇਹਨਾਂ ਨੇ ਚੇਂਜ ਕੀਤਾ ਹੈ ਆਸਟ੍ਰੇਲੀਅਨ ਗਵਰਨਮੈਂਟ ਨੇ ਵੀ ਕਿ ਲੈਵਲ 3 ਹੋ ਜਾਣੇ ਚਾਹੀਦੇ।
ਇਹਨਾਂ ਲਗਾਤਾਰ ਬਦਲਾਵਾਂ ਦੇ ਬਾਵਜੂਦ ਵੀ ਮਾਹਰਾਂ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਪੜ੍ਹਾਈ ਲਈ ਸਭ ਤੋਂ ਵਧੀਆ ਸਥਾਨ ਬਣਿਆ ਰਹੇਗਾ ਅਤੇ ਆਸਟ੍ਰੇਲੀਆ ਨੂੰ ਅਜੇ ਵੀ ਸਟੂਡੈਂਟ ਵੀਜ਼ਾ ਲਈ ਅਰਜ਼ੀਆਂ ਮਿਲਦੀਆਂ ਰਹਿਣਗੀਆਂ।
ਆਸਟ੍ਰੇਲੀਆ ਚ ਆ ਰਿਹਾ ਵੀ ਕਿ ਜਿਹੜੇ ਐਪਲੀਕੈਂਟ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਜਿਹੜਾ ਕੋਰਸ ਪੜ੍ਹਨ ਜਾ ਰਹੇ ਨੇ, ਜਿਹੜੀ ਯੂਨੀਵਰਸਿਟੀ 'ਚ ਪੜ੍ਹਨ ਜਾ ਰਹੇ ਨੇ, ਉਹਨੇ ਬਾਰੇ ਨੋਲੇਜ ਹੋਵੇ, ਉਹਨਾਂ ਕੋਲ ਫੰਡਸ, ਐਕਸੈਸੀਬਲ ਫੰਡਸ ਹੋਣ ਬਈ ਕਿ ਜੇ ਉਹ ਟਿਊਸ਼ਨ ਫੀਸ ਫੋਰ ਐਗਜ਼ਾਮਪਲ 6 ਮਹੀਨੇ ਦੇ ਪੈਸੇ ਭਰ ਰਹੇ ਨੇ, ਉਹਨਾਂ ਕੋਲ ਅਗਲੇ 6 ਮਹੀਨੇ ਦੇ ਪੈਸੇ ਹੋਣੇ ਚਾਹੀਦੇ ਨੇ, ਕੋਰਸ ਆਊਟਕਮ ਪਤਾ ਹੋਣਾ ਚਾਹੀਦਾ ਹੈ। ਜੇ ਆਪਾਂ ਕੰਪੇਅਰ ਕਰੀਏ ਬਾਕੀ ਕੰਟਰੀਜ਼ ਤੋਂ, ਫੋਰ ਐਗਜ਼ਾਮਪਲ ਜਰਮਨੀ ਹੈ, ਜਰਮਨੀ ਇਜ਼ ਆਲਸੋ ਟਫ, ਯੂਕੇ ਇਜ਼ ਆਲਸੋ ਟਫ, ਬਟ ਯੂਕੇ 'ਚ ਕੀ ਹੈ, ਫੰਡਸ ਦੀ ਰਿਕੁਆਇਰਮੈਂਟ ਥੋੜ੍ਹੀ ਜਿਹੀ ਘੱਟ ਹੋ ਜਾਂਦੀ ਹੈ। ਆਸਾਨ ਹੈ ਆਸਟ੍ਰੇਲੀਆ ਤੋਂ, ਬਟ ਆਸਟ੍ਰੇਲੀਆ ਦੀ ਕੁਆਲਿਟੀ, ਐਜੂਕੇਸ਼ਨ, ਸਟੈਂਡਰਡ ਆਫ ਲਿਵਿੰਗ ਜਿਹੜੀ ਹੈ ਉਹ ਕੰਪੇਅਰ ਕੀਤੀ ਨਹੀਂ ਜਾ ਸਕਦੀ।
ਵੀਜ਼ਾ ਮਾਹਰ ਕੁਨਾਲ ਤਨੇਜਾ ਨੇ ਇਹ ਵੀ ਦੱਸਿਆ ਕਿ ਜੈਨੂਅਨ ਸਟੂਡੈਂਟ ਵੀਜ਼ਾ ਪਾਉਣ ਵਾਲੇ ਵਿਦਿਆਰਥੀ ਆਖਿਰ ਆਪਣੇ ਸਿਲੈਕਸ਼ਨ ਦੇ ਚਾਂਸਸ ਨੂੰ ਕਿੱਦਾਂ ਵਧਾ ਸਕਦੇ ਨੇ।
3 ਸੁਜੈਸ਼ਨ ਇੱਥੇ ਦੇਵਾਂਗਾ। ਸਭ ਤੋਂ ਪਹਿਲਾ ਸੁਜੈਸ਼ਨ, ਆਪਣਾ ਜਿਹੜਾ ਕੋਰਸ ਹੈ ਉਹ ਕੋਰਸ ਹਮੇਸ਼ਾ ਰਿਲੀਵੈਂਟ ਚੂਜ਼ ਕਰੋ। ਜੇ ਤੁਸੀਂ ਪੜ੍ਹਾਈ ਕਰ ਰਹੇ ਹੋ ਆਈਟੀ ਤੋਂ ਰਿਲੇਟਿਡ, ਕਾਮਰਸ ਤੋਂ ਰਿਲੇਟਿਡ, ਅਗਲਾ ਕੋਰਸ ਜਿਹੜਾ ਹੈ ਫਿਊਚਰ ਰਿਲੇਟਿਡ ਹੋਣਾ ਚਾਹੀਦਾ ਹੈ, ਜਿਹਦਾ ਕੋਰਸ ਆਊਟਕਮ ਤੁਹਾਨੂੰ ਪਤਾ ਹੋਏਗਾ, ਅਤੇ ਉਹਦੀ ਜੈਨੂਅਨ ਟੈਂਪਰੇਰੀ ਐਂਟਰੈਂਸ ਦੀ ਜਿਹੜੀ SOP ਹੈ ਤੁਹਾਡੀ, ਉਹ ਵਧੀਆ ਤਰੀਕੇ ਨਾਲ ਲਿਖੋ। ਬਿਕੋਜ਼ ਤੁਹਾਨੂੰ ਚਾਂਸ ਹੀ ਨਹੀਂ ਮਿਲਦਾ ਕਿ ਤੁਹਾਡਾ ਇੰਟਰਵਿਊ ਹੋਏ, ਓਨਲੀ ਔਨ ਦੀ ਬੇਸਿਸ ਆਫ ਯੂਅਰ GTE ਸਟੇਟਮੈਂਟ ਵਿਜ਼ਾ ਆਫੀਸਰ ਵਿਲ ਡਿਸਾਈਡ। ਸੈਕਿੰਡ, ਜਿਹੜੇ ਫੰਡਸ ਹੈਗੇ ਨੇ, ਫੰਡਸ ਕੀ ਹੈ, ਦੇਖਣ ਨੂੰ ਆ ਰਿਹਾ ਕਿ ਫੰਡਸ ਦੀ ਕੈਲਕੂਲੇਸ਼ਨ ਹੈ ਉਹ ਘੱਟ ਕਰ ਦਿੰਦੇ ਨੇ ਬੱਚੇ। ਫੋਰ ਐਗਜ਼ਾਮਪਲ, ਜੇ $60,000 ਤੁਹਾਨੂੰ ਦਿਖਾਉਣੇ ਨੇ, ਬੱਚੇ 50 ਦੇ ਨਾਲ ਮਲਟੀਪਲਾਈ ਕਰਕੇ ਦੇ ਦਿੰਦੇ ਨੇ, ਲਾਸਟ ਟਾਈਮ 55 ਦੇ ਨਾਲ ਕੀਤੇ, ਬਟ ਦੀ ਕਰੰਸੀ ਕਨਵਰਜਨ ਰੇਟ ਇਜ਼ ਚੇਂਜਿੰਗ, ਅਤੇ ਹਮੇਸ਼ਾ ਜਿੰਨੇ ਫੰਡਸ ਤੁਹਾਨੂੰ ਚਾਹੀਦੇ ਨੇ ਉਸ ਤੋਂ ਥੋੜ੍ਹੇ ਸੇ ਜ਼ਿਆਦਾ ਦਿਓ। ਤੀਜਾ, ਇੰਗਲਿਸ਼ ਐਵੀਡੈਂਸ ਜ਼ਰੂਰ ਪਾਓ, ਬਗੈਰ ਇੰਗਲਿਸ਼ ਐਵੀਡੈਂਸ ਦੇ ਤੁਹਾਡਾ ਵੀਜ਼ਾ ਨਹੀਂ ਆਏਗਾ।
ਇਸ ਦੇ ਨਾਲ ਹੀ ਖਤਮ ਹੁੰਦੀ ਹੈ ਸਾਡੀ ਅੱਜ ਦੀ ਪੜਚੋਲ। ਇਸ ਮੁੱਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਕਿ ਸਟੂਡੈਂਟ ਵੀਜ਼ਾ ਵਿੱਚ ਆਉਂਦੇ ਬਦਲਾਅ ਆਸਟ੍ਰੇਲੀਆ ਵਿੱਚ ਆਉਣ ਵਾਲੇ ਸਟੂਡੈਂਟਸ ਦੀ ਗਿਣਤੀ ਨੂੰ ਘਟਾ ਪਾਵੇਗਾ? ਆਪਣੇ ਵਿਚਾਰ ਸਾਡੇ ਨਾਲ 0434997967 0439799767 ਉੱਤੇ SMS ਰਾਹੀਂ ਸਾਂਝੇ ਕਰੋ। ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਦੇ ਨਾਲ ਫੇਸਬੁੱਕ ਅਤੇ ਇੰਸਟਾਗ੍ਰਾਮ ਉੱਤੇ ਕਿਸੇ ਵੀ ਵੇਲੇ ਗੱਲਬਾਤ ਕਰ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।